मन की पूरी है जपिए सुख सागर हर के चरण आराधी है गुर शब्द रतनागर मिल साधु संग उदार हुए फट जमकागर जन्म पदार्थ जीती है जप हर बैरागर सब पवो शरण सतगुर की सब पवो शरण सतगुरु की बिनसै दुख सागर जपिए सुख सागर जी जपिए सुख सागर जी
ਸੰਕੋਚਦੇ ਹੋਏ ਆਪ ਗੁਰੂ ਦਰਬਾਰ 'ਚ ਪਹੁੰਚੇ ਹੋ। ਆਪਾਂ ਸਾਰਿਆਂ ਨੇ ਗੁਰੂ ਮਹਾਰਾਜ ਦਾ ਵਚਨ ਗਾ ਕੇ ਪੜ੍ਹਿਆ। ਮਹਾਰਾਜ ਕਹਿੰਦੇ ਜੋ ਸੁੱਖਾਂ ਦਾ ਖਜ਼ਾਨਾ ਹੈ ਨਾ ਵਾਹਿਗੁਰੂ, ਉਹਦਾ ਤੁਸੀਂ ਜਾਪ ਕਰੋ। ਉਹਦਾ ਜਾਪ ਕਰਨ ਨਾਲ ਕੀ ਹੋਏਗਾ, ਇਹ ਗੱਲ ਜਿਹੜੀ ਗਾਹਾਂ ਦੀ ਮਹਾਰਾਜ ਦੱਸਦੇ ਨੇ ਉਹ ਸਾਡੀ ਸਮਝ 'ਚ ਨਹੀਂ ਪੈਂਦੀ। ਪਹਿਲੀ ਤਾਂ ਅਸੀਂ ਸਮਝ ਲੈਂਦੇ ਹਾਂ ਕਿ ਮਹਾਰਾਜ ਕਹਿੰਦੇ ਉਹਦਾ ਜਾਪ ਕਰੋ ਜੋ ਸੁੱਖਾਂ ਦਾ ਖਜ਼ਾਨਾ ਹੈ, ਸੁੱਖਾਂ ਦਾ ਸਮੁੰਦਰ ਹੈ, ਜਿਹਦੇ 'ਚ ਸੁੱਖ ਹੈ ਸੁੱਖ ਹੈ, ਕੋਈ ਗਿਣਤੀ ਮਿਣਤੀ ਨਹੀਂ ਹੈ। ਉਹਦਾ ਜਾਪ ਕਰੋ, ਉਹਦੇ ਨਾਲ ਕੀ ਹੋਏਗਾ, ਮਨ ਦੀਆਂ ਸਾਰੀਆਂ ਇੱਛਾ ਵਾਸ਼ਨਾ ਸਭ ਪੂਰੀਆਂ ਹੋ ਜਾਂਦੀਆਂ। ਨਹੀਂ ਤਾਂ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਸਾਰੀਆਂ ਇੱਛਾ ਜਿੰਨੀਆਂ ਵੀ ਹੈ ਉਹ ਕੌੜੀਆਂ ਦਿਸਣ ਲੱਗ ਜਾਂਦੀਆਂ, ਫਿਰ ਲੋੜ ਨਹੀਂ ਰਹਿੰਦੀ ਕਿਸੇ ਦੀ, ਨਾ ਮਾਣ ਦੀ ਲੋੜ ਰਹਿੰਦੀ ਹੈ, ਨਾ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ। ਚੀਜ਼ਾਂ ਆਪਣੇ ਆਪ ਪਿੱਛੇ ਤੁਰ ਪਿਆ ਕਰਦੀਆਂ ਨੇ, ਜਿਹੜਾ ਪਿੱਠ ਦੇ ਦਿੰਦਾ ਹੈ ਪਰਛਾਵਾਂ ਉਹਦੇ ਪਿੱਛੇ ਹੋ ਜਾਂਦਾ। ਮਹਾਰਾਜ ਕਹਿੰਦੇ ਜੇ ਇੱਛਾ ਅਜੇ ਤੈਨੂੰ ਤੰਗ ਕਰਦੀ ਹੈ, ਤੇਰੀਆਂ ਇੱਛਾ ਪੁੱਤਰ ਦੀ ਲੋੜ ਹੈ ਪੁੱਤਰ ਮਿਲ ਜਾਂਦਾ, ਜਾਇਦਾਦ ਦੀ ਲੋੜ ਹੈ ਜਾਇਦਾਦ ਮਿਲ ਜਾਂਦਾ, ਕਾਰੋਬਾਰ ਦੀ ਲੋੜ ਹੈ ਕਾਰੋਬਾਰ ਮਿਲ ਜਾਂਦਾ, ਕਿਸੇ ਅਹੁਦੇ ਦੀ ਨੌਕਰੀ ਚਾਕਰੀ ਤਰੱਕੀ ਦੀ ਲੋੜ ਹੈ ਉਹ ਮਿਲ ਜਾਂਦੀ ਹੈ। ਤੂੰ ਜਪ ਕੇ ਤਾਂ ਦੇਖ ਕਦੇ ਜਪਦਾ ਨਹੀਂ ਹੈ। ਹਰ ਕੇ ਚਰਨ ਆਰਾਧਿਆ ਹੈ ਗੁਰ ਸ਼ਬਦ ਰਤਨਾਗਰ। ਰਤਨਾਗਰ ਕਹਿੰਦੇ ਬਹੁਤ ਹੀ ਕੀਮਤੀ ਜਿਹੜੀ ਚੀਜ਼ ਹੈ ਨਾ ਗੁਰੂ ਦਾ ਸ਼ਬਦ। ਉਹ ਹਰੀ ਦੇ ਚਰਨਾਂ ਦੀ ਆਰਾਧਨਾ ਕਰ ਮਿਲ ਸਾਧੂ ਸੰਗ ਉਧਾਰ ਲਈ ਨਾਲ ਮਹਾਰਾਜ ਨੇ ਸ਼ਰਤ ਲਾ ਤੀ ਕਿ ਤੇ ਤੋਂ ਇਕੱਲੇ ਤਾਂ ਨਹੀਂ ਹੋਣਾ, ਸਾਧੂਆਂ ਦੀ ਸੰਗਤ ਦੇ ਨਾਲ ਮਿਲੇਗਾ। ਫਿਰ ਤੈਨੂੰ ਜਾਚ ਆ ਜਾਏਗੀ ਵੀ ਕਿਵੇਂ ਜਪੀਦਾ। ਜਪਦਾ ਤਾਂ ਸਾਰੀ ਦੁਨੀਆ ਰਾਮ ਰਾਮ ਸਭ ਕੋ ਕਹੇ ਕਹਿ ਰਾਮ ਨਾ ਹੋਏ। ਕਬੀਰ ਰਾਮ ਕਹਿਣ ਮੈਂ ਭੇਜਦਾ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭਾ ਕਹੇ ਸੋਈ ਕੌਤਖਾਰ। ਸਾਡਾ ਰਾਮ ਕਹੇ ਤੇ ਕਿਉਂ ਨਹੀਂ ਰਾਜੀ ਹੋ ਜਾਂਦਾ ਬੰਦਾ। ਤੇ ਮਾਤਾ ਲੋਹੀ ਜੀ ਨੇ ਤਿੰਨ ਵਾਰੀ ਰਾਮ ਕਹਿ ਕੇ ਰਾਜੇ ਦਾ ਨਾਲੇ ਕੋੜ ਹਟਾਤਾ ਨਾਲੇ ਨਾਮ ਦੇਤਾ ਨਾਲੇ ਪਾਪ ਹਟਾ ਤੇ, ਤਿੰਨ ਕੰਮ ਕਰਦੇ। ਸੋ ਐਡਾ ਨਾਮ ਕਹਿੰਦੇ ਮਿਲ ਸਾਧੂ ਸੰਗ ਉਧਾਰ ਹੋਏ ਫਾਟੇ ਜਮਕਾ ਕੇ। ਤੇ ਜਿਹੜੇ ਜਮਾਂ ਦੇ ਕਾਗਜ਼ ਸਾਡੇ ਪਏ ਨਾ ਦਫ਼ਤਰਾਂ ਦੇ ਦਫ਼ਤਰ ਰੱਖੇ ਹੋਏ, ਇੱਕ ਇੱਕ ਬੰਦੇ ਦੀ ਕਰੋੜ ਕਰੋੜ ਫਾਇਲ ਹੈ। ਐ ਮੇਰੀ ਗੱਲ ਨੂੰ ਜਾ ਐ ਨਾ ਸਮਝੋ, ਮੈਂ ਹਰਕਤ ਨਹੀਂ ਕਰ ਰਿਹਾ। ਸਾਨੂੰ ਖਰਬਾਂ ਖਰਬਾਂ ਸਾਲ ਹੋ ਗਏ ਘੁੰਮਦਿਆਂ ਨੂੰ, ਅਸੀਂ ਲੇਖੇ ਪੱਤੇ ਬੀਜਦੇ ਤੁਰੇ ਜਾਂਦੇ ਹਾਂ। ਕਿਤੇ ਲੈਣਾ ਹੈ ਕਿਤੇ ਦੇਣਾ, ਕਿਸੇ ਨੂੰ ਤੰਗ ਕਰਿਆ ਕਿਸੇ ਨੇ ਇਹਨੂੰ ਤੰਗ ਕਰਿਆ, ਉਹ ਕਰਮ ਬਣਦੇ ਤੁਰੇ ਜਾਂਦੇ ਨੇ। ਅੱਡ ਅੱਡ ਕਰਮ ਅੱਡ ਅੱਡ ਫਾਇਲ, ਉਹ ਕਾਗਜ਼ਾਂ ਦੇ ਢੇਰ ਲੱਗੇ ਪਏ ਨੇ, ਅੰਬਾਰ ਲੱਗੇ ਪਏ ਨੇ। ਮਹਾਰਾਜ ਕਹਿੰਦੇ ਜਦੋਂ ਬੰਦਗੀ ਕਰਦਾ ਨਾ ਉਹ ਕਾਗਜ਼ ਜਿਹੜੇ ਨੇ ਉਹ ਸਾਰੇ ਹੀ ਪਾਟ ਜਾਂਦੇ ਨੇ। ਮੇਰੇ ਸਾਧੂ ਸੰਗ ਉਧਾਰ ਹੋਏ, ਸਾਧੂ ਨੇ ਐਸੀ ਜੁਗਤੀ ਦੱਸਣੀ ਹੈ, ਕਾਗਜ਼ ਪਏ ਦੇ ਪਏ ਰਹਿ ਜਾਂਦੇ ਨੇ, ਲੰਬੇ ਦੀ ਲੰਘ ਜਾਂਦੇ। ਜਨਮ ਪਦਾਰਥ ਜੀਤੀ ਹੈ ਜਪ ਹਰ ਵੈਰਾਗ। ਜਨਮ ਦਾ ਜੋ ਪਦਾਰਥ ਆਤਮਾ ਪ੍ਰਾਪਤੀ ਹੈ ਜਿਸ ਨੂੰ ਜਿੱਤਣਾ ਕਹਿੰਦੇ ਨੇ, ਕਹਿੰਦੇ ਉਹਨੂੰ ਵੈਰਾਗ ਦੇ ਵਿੱਚ ਆ ਕੇ ਜਪ। ਵੈਰਾਗ ਕਿਸੇ ਬਿਰਲੇ ਨੂੰ ਲੱਗਦਾ, ਭਾਗਾਂ ਵਾਲੇ ਨੂੰ, ਸਾਰਿਆਂ ਨੂੰ ਵੈਰਾਗ ਨਹੀਂ ਹੋਇਆ ਕਰਦਾ। ਕੋਈ ਕੋਈ ਹੁੰਦਾ ਉਹ ਵੀ ਪੂਰਵਲੇ ਸੰਸਕਾਰ, ਕੋਈ ਵੱਡਾ ਮਹਾਂਪੁਰਸ਼ ਮਿਲ ਜਾਵੇ ਜਿਹਦੇ ਨਾਲ ਦਿਲ ਦਾ ਸੌਦਾ ਕਰ ਲਿਆ ਜਾਵੇ, ਉਹਦੀ ਗੁਲਾਮੀ ਅਤੇ ਉਹਦੀ ਚਾਕਰੀ ਸਿਰ ਦੇ ਉੱਤੇ ਚੁੱਕ ਲਈ ਜਾਵੇ, ਫਿਰ ਵੈਰਾਗ ਲੱਗਿਆ ਕਰ। ਕਹਿੰਦੇ ਉਹ ਵੈਰਾਗ ਜਾ ਕੇ ਜਨਮ ਪਦਾਰਥ ਜਿੱਤਿਆ ਜਾਂਦਾ ਹੈ। ਸਭ ਪਵੋ ਸ਼ਰਨ ਸਤਿਗੁਰੂ ਕੀ ਬਿਨ ਸਹਿ ਦੁੱਖ ਦਾਗ। ਦੁੱਖਾਂ ਦੇ ਜਿਹੜੇ ਦਾਗ ਲੱਗੇ ਹੋਏ ਨੇ ਸਾਰਿਆਂ ਦਾ ਖਾਤਮਾ ਹੋ ਜਾਏਗਾ ਜਦੋਂ ਅਸੀਂ ਸਤਿਗੁਰੂ ਦੀ ਸ਼ਰਨ ਪੂਰੀ ਤਰ੍ਹਾਂ ਪੂਰੇ ਭਰੋਸੇ ਨਾਲ ਪੂਰੇ ਨੇਚੇ ਨਾਲ ਰਿਜ਼ਰਵੇਸ਼ਨ ਛੱਡ ਕੇ ਜਦ ਗੁਰੂ ਦੇ ਦਰ 'ਤੇ ਆ ਜਾਵਾਂਗੇ ਫਿਰ ਸੁੱਖ ਦੀ ਪ੍ਰਾਪਤੀ ਹੋ ਜਾਂਦੀ। ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਨੂੰ ਨਾਮ ਜਪਣ ਦੀ ਯੁਗਤੀ ਦੱਸੀ। ਨਾਮ ਤਾਂ ਬਹੁਤ ਦੁਨੀਆ ਜਪਦੀ ਸੀ, ਮਾਲਾ ਫੇਰਦੀ ਸੀ, ਨਾਮ ਵੀ ਪਰਮੇਸ਼ੁਰ ਦੇ ਅਨੇਕ ਸੀ। ਮਹਾਰਾਜ ਕਹਿੰਦੇ ਸਾਡਾ ਕਿਸੇ ਨਾਮ ਨਾਲ ਵਿਰੋਧ ਨਹੀਂ ਹੈ, ਹੋਂ ਬਲਿਹਾਰੇ ਜਾਓ ਜੇਤੇ ਤੇਰੇ ਨਾਮ। ਜਿੰਨੇ ਵੀ ਨਾਮ ਜਪਣ ਵਾਲੇ ਜਿਸ ਨਾਮ ਨਾਲ ਵੀ ਪਰਮੇਸ਼ੁਰ ਨੂੰ ਯਾਦ ਕਰਦੇ ਨੇ ਅਸੀਂ ਬਲਿਹਾਰ ਜਾਂਦੇ ਹਾਂ, ਕਿਉਂਕਿ ਉਹਦੇ ਵਿੱਚ ਭੇਤ ਨਹੀਂ ਹੋਇਆ ਕਰਦਾ। ਗੱਲ ਸਮਝ ਆ ਜਾਂਦੀ ਹੈ ਉਸ ਵੇਲੇ ਪਤਾ ਲੱਗਦਾ। ਉਹ ਜੁਗਤ ਮਹਾਰਾਜ ਨੇ ਸੰਸਾਰ ਨੂੰ ਦੱਸੀ, ਕਿਉਂਕਿ ਸੰਸਾਰ ਬਹੁਤ ਭੁੱਲ ਪਲਾਈਆਂ ਦੇ ਵਿੱਚ ਅਤੇ ਆ ਪਾਣੀ ਦੇ ਵਿੱਚ ਪੈਂਦੇ ਨੇ, ਕੱਪਰ ਜਿਹਨੂੰ ਕਹਿੰਦੇ ਨੇ, ਘੁੰਮਦਾ ਹੁੰਦਾ ਪਾਣੀ, ਇਹੋ ਜਿਹੇ ਥਾਂ ਫਸ ਗਿਆ ਸੀ, ਨਾ ਨਿਕਲ ਸਕਦਾ ਸੀ, ਡੁੱਬ ਰਿਹਾ ਸੀ ਦਿਨੋਂ ਦਿਨ। ਅਤੇ ਪਿਛਲੀ ਵਾਰੀ ਮੈਂ ਦੱਸਿਆ ਸੀ, ਬੇਨਤੀ ਕਰੀ ਸੀ ਕਿ ਹਿੰਦੁਸਤਾਨ ਦੇ ਅੰਦਰ ਇੱਕ ਸਮਾਂ ਵਾਧੂ ਗੱਲ 'ਚ ਬਤੀਤ ਕੀਤਾ ਜਾਂਦਾ ਸੀ, ਬੇਮਤਲਬਾ ਝਗੜਾ ਸੀ ਇੱਥੇ ਵੀ ਉਹ ਖਾਓ ਉਹ ਨਾ ਖਾਓ। ਮਹਾਰਾਜ ਕਹਿੰਦੇ ਤਾਂ ਮੂਰਖਾਂ ਦਾ ਝਗੜਾ ਜਿਹੜੇ ਖਾਣ ਪਿੱਛੇ ਦੀਆਂ ਗੱਲਾਂ ਕਰਦੇ ਆ। ਗੱਲ ਇਹ ਕਰੋ, ਬਾਬਾ ਹੋਰ ਖਾਧਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਏ ਮਨ ਮੇਂ ਚਲੇ ਵਿਕਾਰ। ਜਿਹੜਾ ਖਾਣਾ ਮਨ ਦੇ ਵਿੱਚ ਵਿਕਾਰ ਪੈਦਾ ਕਰਦਾ, ਤਮੋ ਗੁਣ ਪੈਦਾ ਕਰਦਾ, ਰਜੋ ਗੁਣ ਕਰਦਾ, ਉਹਨੂੰ ਨਾ ਖਾਓ, ਸਤੋ ਗੁਣ ਦਾ ਭੋਜਨ ਛਕੋ। ਇਹ ਹੁਣ ਆਪ ਪੁੱਛਣਾ ਚਾਹੀਦਾ ਵੀ ਸਤੋ ਗੁਣ ਦਾ ਭੋਜਨ ਕਿਹੜਾ ਹੈ ਜੀ। ਦੂਸਰਾ, ਜਿਹੜਾ ਖਾਣ ਨਾਲ ਤੁਹਾਡੇ ਸਰੀਰ ਦੇ ਅੰਦਰ ਦਰਦਾਂ ਪੈਦਾ ਹੁੰਦੀਆਂ, ਬਿਮਾਰੀ ਪੈਦਾ ਹੁੰਦੀ ਹੈ, ਉਹ ਨਾ ਖਾਓ। ਇਕੱਲੀ ਇਕੱਲੀ ਲਿਸਟ ਤਾਂ ਨਹੀਂ ਬਣਾਈ ਜਾਂਦੀ, ਚਾਹ ਕਿਸੇ ਨੂੰ ਮਾਫ ਕਰਾਉਂਦੀ ਨਹੀਂ ਹੈ, ਭੱਸ ਡਕਾਰ ਆਉਣ ਲੱਗ ਜਾਂਦੇ ਨੇ, ਮਿਹਦਾ ਕੰਮ ਕਰਨ 'ਤੇ ਹਟ ਜਾਂਦਾ, ਸਰੀਰ ਦੇ ਵਿੱਚ ਗਰਮੀ ਆਉਣੀ ਸ਼ੁਰੂ ਹੋ ਜਾਂਦੀ ਹੈ, ਇੱਥੇ ਤਲੀਆਂ ਦੇ ਵਿੱਚੋਂ ਪੈਰ ਦੀਆਂ ਪੇਤਲੀਆਂ ਵਿੱਚੋਂ ਪਸੀਨਾ ਨਿਕਲਣਾ ਸ਼ੁਰੂ ਹੋ ਜਾਂਦਾ। ਨਾ ਪੀਓ ਚਾਹ, ਕਿਤਾਬ 'ਤੇ ਤਾਂ ਨਹੀਂ ਲਿਖੀ ਹੋਈ ਵੀ ਚਾਹ ਪੀਓ ਜਾਂ ਨਾ ਪੀਓ, ਆਪ ਸੋਚੋ ਵੀ ਇਹ ਚੀਜ਼ ਮੈਨੂੰ ਵਿਗਾੜ ਕਰਦੀ ਹੈ, ਮਿਰਚਾਂ ਲਾਲ ਖਾਂਦਾ ਵਿਗਾੜ ਹੁੰਦਾ। ਬਵਾਸੀਰ ਵਗੈਰਾ ਇਹਨਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ, ਨਾ ਖਾਓ ਲਾਲ ਮਿਰਚਾਂ, ਲਸਣ ਵਗੈਰਾ, ਅਦਰਕ ਵਗੈਰਾ ਗਰਮੀ ਪੈਦਾ ਕਰਦਾ, ਮਨ ਦੇ ਵਿੱਚ ਬੇਚੈਨੀ ਅਤੇ ਤਮੋ ਗੁਣ ਪੈਦਾ ਕਰਦਾ, ਨਾ ਖਾਓ। ਇਕੱਲੀ ਇਕੱਲੀ ਚੀਜ਼ ਦੀ ਮਹਾਰਾਜ ਕਹਿੰਦੇ ਲਿਸਟ ਨਹੀਂ ਬਣਾਈ ਜਾਂਦੀ। ਇਹ ਸਾਰਿਆਂ ਨੂੰ ਕਿਹਾ ਕਿ ਤੁਸੀਂ ਮੂਰਖ ਹੋ ਝਗੜਾ ਕਰਨ ਵਾਲੇ, ਗੱਲ ਸੈਂਟੀਫਿਕਲੀ ਦੇਖੋ, ਅਤੇ ਨਾਲ ਤੁਸੀਂ ਦੇਖੋ ਵੀ ਰੂਹਾਨੀਅਤ ਦੇ ਵਿੱਚ ਕਿਹੜੇ ਕਿਸ ਤਰ੍ਹਾਂ ਅਸੀਂ ਚੱਲ ਸਕਦੇ ਹਾਂ। ਸੋ ਇਹ ਪੱਕਾ ਫੈਸਲਾ ਵੀ ਸਤੋ ਗੁਣ ਖੁਰਾਕ ਰੂਹਾਨੀਅਤ ਦੇ ਵਿੱਚ ਮਦਦ ਦਿੰਦੀ ਹੈ। ਜਿਹੜੀ ਕਿਸੇ ਦੇ ਗਲ ਵੱਢ ਕੇ ਖਾਓ, ਉਹਦੇ ਵਿੱਚ ਫਾਈਲਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ। ਪਹਿਲਾਂ ਖਾਂਦਾ, ਫਿਰ ਆਦਮੀ ਲੇਖੇ ਦਿੰਦਾ, ਕਿਉਂ ਇਹੋ ਜਿਹਾ ਬੀਜ ਬੀਜੋ ਜਿਹਦੇ ਨਾਲ ਫਿਰ ਲੇਖੇ ਦੇਣੇ ਪੈਣ। ਐਸਾ ਕੰਮ ਮੂਲੇ ਨਾ ਕੀਚਾ ਜੇ ਤੰਤ ਪੁੱਛੋ ਤਾਈ। ਸੋ ਆਪ ਮਰਦਾਨੇ ਨੂੰ ਕਹਿਣ ਲੱਗੇ ਭਾਈ ਵਾਲੇ ਨੂੰ ਕਿ ਭਾਈ ਵਾਲਾ, ਬਹੁਤ ਜ਼ਿਆਦਾ ਦੁਨੀਆਂ ਦੇ ਅੰਦਰ ਹਨੇਰ ਛਾ ਗਿਆ ਵੀ ਚਲੋ ਹੁਣ ਤੀਰਥ 'ਤੇ ਚੱਲੀਏ। ਕੁੰਭ ਦਾ ਮੇਲਾ ਲੱਗ ਰਿਹਾ, ਉੱਥੇ ਬੜੇ ਬੜੇ ਸਾਧੂ, ਬੜੇ ਬੜੇ ਗਿਆਨਵਾਨ ਪੰਡਿਤ ਕਥਨੀ ਦੇ ਉੱਥੇ ਆਉਣਗੇ, ਅਤੇ ਉੱਥੇ ਆਪਾਂ ਚੱਲਦੇ ਹਾਂ, ਦਰਸ਼ਨ ਦੀਦਾਰੇ ਕਰਦੇ ਹਾਂ। ਪਰ ਹਨੇਰਾ ਛਾਇਆ ਪਿਆ, ਪੂਰਾ ਗੁਰੂ ਸੰਸਾਰ ਦੇ ਵਿੱਚੋਂ ਲੋਪ ਹੋ ਚੁੱਕਿਆ। ਕੱਚੇ ਗੁਰੂਆਂ ਦੀ ਪਰਮਾਰ ਹੈ, ਬੇਅੰਤ ਪੱਚੀ ਕੱਚੇ ਗੁਰੂ, ਪੰਡਿਤ ਗੁਰੂ, ਅੰਨੇ ਗੁਰੂ ਤੁਰੇ ਫਿਰਦੇ ਨੇ। ਕੋਈ ਉਹ ਨਹੀਂ ਹੈ ਜਿਹੜਾ ਸੱਚ ਦੇ ਰਾਹ 'ਤੇ ਲਾ ਦੇਵੇ, ਸੱਚ ਦਾ ਰਸਤਾ ਦਿਖਾ ਦੇਵੇ। ਇਸ ਹਨੇਰੇ ਨੂੰ ਕੋਈ ਦੂਰ ਨਹੀਂ ਕਰ ਸਕਦਾ। ਸੋ ਵੈਸੇ ਹਨੇਰੇ ਦੇ ਅੰਦਰ ਜਿਹੜੀ ਸੰਸਾਰ ਦੀ ਲੁਕਾਈ ਹੈ, ਉਹ ਭੁੱਲ ਭੁਲਾਈਆਂ 'ਚ ਪਈ ਹੋਈ, ਰਸਤੇ ਤੋਂ ਖੁੱਥੀ ਹੋਈ। ਕੀ ਪੰਡਿਤ ਨੇ, ਕੀ ਜੋਗੀ ਨੇ, ਕੀ ਸੰਨਿਆਸੀ ਨੇ, ਕੀ ਪੀਰ ਨੇ, ਫਕੀਰ ਨੇ, ਸਾਰਿਆਂ ਨੇ ਪਰਮੇਸ਼ੁਰ ਦੀ ਟੇਕ ਨੂੰ ਤਾਂ ਛੱਡ ਦਿੱਤਾ, ਅਤੇ ਦ੍ਰਿਸ਼ਟਮਾਨ ਦੇ ਪਸਾਰੇ ਵਿੱਚ, ਮਾਇਆ ਦੇ ਪਿਆਰ ਵਿੱਚ ਮੋਹਿਤ ਹੋਏ ਹੋਏ ਅੱਖਾਂ ਨੀਆਂ ਕਰ ਚੁੱਕੇ ਨੇ, ਪ੍ਰਕਾਸ਼ ਹੋ ਚੁੱਕੇ ਨੇ। ਕਿਸੇ ਨੂੰ ਮਾਇਆ ਦੀ ਲੋੜ ਹੈ, ਕਿਸੇ ਨੂੰ ਪਰਬਤਾ ਦੀ ਲੋੜ ਹੈ। ਇਹ ਪੀਰ ਫਕੀਰ ਵੀ ਲੋੜਾਂ ਵਿੱਚ ਆ ਗਏ, ਸੰਨਿਆਸੀ ਵੀ ਲੋੜਾਂ ਵਿੱਚ ਆ ਗਏ, ਜੋਗੀ ਵੀ ਉਹਨੂੰ ਵੀ ਲੋੜਾਂ ਪੈ ਗਈਆਂ, ਪੰਡਿਤਾਂ ਨੂੰ ਵੀ ਲੋੜਾਂ ਪੈ ਗਈਆਂ, ਅਤੇ ਪਰਮੇਸ਼ੁਰ ਦਾ ਜਿਹੜੀ ਟੇਕ ਸੀ ਅੰਦਰ ਉਹ ਤੋਂ ਹਿੱਲ ਚੁੱਕੇ ਨੇ। ਸੋ ਨੇਤਰ ਅੰਦਰ ਅੰਦਰਲੇ ਜਿਹੜੇ ਅੰਤਰੀਬ ਨੇਤਰ ਸੀ ਉਹ ਅੰਨੇ ਹੋ ਗਏ, ਅਤੇ ਹਉਮੈ ਦੀ ਮੈਲ ਛਾ ਗਈ, ਕਿਉਂਕਿ ਗੁਰੂ ਦੇ ਬਗੈਰ ਹਨੇਰਾ ਹੋਇਆ ਕਰਦਾ, ਪਰਮਾਂ ਦੇ ਵਿੱਚ ਪੈ ਜਾਂਦਾ ਸੰਸਾਰ। ਇਸ ਤਰ੍ਹਾਂ ਨਾਲ ਪੜ੍ਹ ਲਓ,
ਬਿਨਾਂ ਗੁਰਾਂ ਤੋਂ ਹਨੇਰਾ ਛਾ ਗਿਆ, ਪਰਮਾਂ ਵਿੱਚ ਭੁੱਲੀ ਆ
ਸੰਸਾਰ ਭਰਮ ਦੀਆਂ ਭੁੱਲ ਭੁਲਾਈਆਂ ਵਿੱਚ ਭੁੱਲ ਗਿਆ, ਰਸਤਾ ਨਜ਼ਰ ਨਹੀਂ ਆਉਂਦਾ। ਇੱਕ ਥਾਂ ਤੋਂ ਨਿਕਲਦੇ ਨੇ, ਦੂਜੇ ਘਰ ਵਿੱਚ ਜਾ ਵੜਦੇ ਨੇ, ਦੂਜੇ 'ਚੋਂ ਨਿਕਲਦੇ ਆ, ਤੀਸਰੇ 'ਚ ਚਲੇ ਜਾਂਦੇ। ਭੁੱਲ ਭੁਲਾਈ ਚੀਜ਼ ਇਹ ਐਸੀ ਬਣਾਈ ਹੋਈ ਹੈ, ਜਿਸਨੇ ਕਦੇ ਭੁੱਲ ਭੁਲਾਈਆਂ 'ਚ ਪੈ ਕੇ ਦੇਖਿਆ ਉਹਨੂੰ ਪਤਾ ਵੀ ਬਾਹਰ ਨਿਕਲਣਾ ਹੱਥ ਬਹੁਤ ਹੀ ਟੈਕਨੀਕ ਦੀ ਲੋੜ ਹੈ। ਸੋ ਨਿਕਲ ਨਹੀਂ ਸਕਦਾ ਬੰਦਾ ਜਿੰਨਾ ਚਿਰ ਖਾਸ ਤੌਰ 'ਤੇ ਸਾਵਧਾਨ ਨਾ ਹੋਵੇ, ਕਿਉਂਕਿ ਇੱਕੋ ਜੇ ਘਰ ਆਈ ਜਾਂਦੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਆਉਂਦੇ ਆ ਗੁਰਬਿੰਦ ਕੌਰ ਆਉਂਦਾ। ਬਾਜ ਗੁਰੂ ਹੈ ਅੰਧ ਗੁਬਾਰਾ, ਕਹਿੰਦੇ ਅੰਧ ਹਨੇਰਾ ਹੀ ਨਹੀਂ ਹੈ, ਗੁਬਾਰ ਵੀ ਨਾਲ ਚੜਿਆ ਹੈ। ਅਗਿਆਨੀ ਅੰਧਾ ਅੰਧ ਅੰਧਾਰਾ, ਅੰਨਾ ਹੋਇਆ ਹੋਇਆ ਅਗਿਆਨੀ ਹਨੇਰੇ ਦੇ ਵਿੱਚ ਉਲਟੇ ਕੰਮ ਕਰਦਾ। ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੇ, ਫਿਰ ਬਿਸ਼ਟਾ ਮਾਏ ਪਚਾਵਣੇ। ਗੰਦਗੀ ਦੇ ਕੀੜੇ ਬਣ ਕੇ ਗੰਦਗੀ ਦਾ ਹੀ ਕੰਮ ਕਰਦੇ ਨੇ, ਗੰਦਗੀ ਉਹ ਖਾਂਦੇ ਨੇ, ਗੰਦਗੀ ਉਹ ਪੀਂਦੇ ਨੇ, ਗਲਤ ਚੀਜ਼ਾਂ ਖਾਂਦੇ ਪੀਂਦੇ, ਸ਼ਰਾਬਾਂ ਸ਼ਰੂਬਾਂ ਮਾਸ ਮੱਛੀਆਂ। ਕਹਿੰਦੇ ਫਿਰ ਇਹਦੇ ਵਿੱਚ ਇਹ ਪਛਣਾ ਪੈਂਦਾ, ਮਨਮੁੱਖ ਖੋਟੀ ਰਾਸ ਖੋਟਾ ਪਸਾਰਾ। ਮਨਮੁੱਖਾਂ ਦੇ ਜਿਹੜਾ ਰਾਸ ਹੈ ਨਾ ਖਿਆਲਾਂ ਦੀ, ਉਹਨਾਂ ਕੋਲ ਜਿਹੜੀ ਪੂੰਜੀ ਹੈ ਖਿਆਲਾਂ ਦੀ, ਕਹਿੰਦੇ ਉਹ ਖੋਟੀ ਹੈ, ਅਤੇ ਉਹ ਖੋਟੀ ਪੂੰਜੀ ਦੇ ਨਾਲ ਖੋਟ ਦਾ ਹੀ ਪਸਾਰਾ, ਵੈਰ ਦਾ, ਵਿਰੋਧ ਦਾ, ਲੋਭ ਦਾ, ਕ੍ਰੋਧ ਦਾ, ਮੋਹ ਦਾ ਪਸਾਰਾ ਕਰਦੇ ਨੇ। ਲੋਕਾਂ ਦੀ ਨਿੰਦਿਆ, ਚੁਗਲੀ, ਈਰਖਾ, ਵਕੀਲੀ, ਕੂੜ ਕਮਾਵਣ ਦੁੱਖ ਲੱਗੇ ਭਾਰਾ। ਜਦੋਂ ਫਿਰ ਕੂੜ ਦਾ ਪਸਾਰਾ ਹੁੰਦਾ ਹੈ, ਫਿਰ ਕੂੜ ਕਮਾਉਂਦੇ ਨੇ। ਕੂੜ ਦੇ ਨਾਲ ਫਿਰ ਕੀ ਹੁੰਦਾ, ਭਾਰਾ ਦੁੱਖ ਲੱਗਣਾ ਸ਼ੁਰੂ ਹੋ ਜਾਂਦਾ। ਭਰਮੇ ਫੁੱਲੇ ਫਿਰਨ ਦਿਨ ਰਾਤੀ, ਦਿਨੇ ਰਾਤ ਭਰਮ ਦੇ ਵਿੱਚ ਭੁੱਲੇ ਹੋਏ ਭੁੱਲ ਭੁਲਾਈਆਂ 'ਚ ਫਿਰਦੇ ਹੈ। ਮਰ ਜਨਮੇ ਜਨਮ ਗਵਾਵਣੀਆਂ, ਮਰ ਕੇ ਫਿਰ ਜਨਮ ਗਵਾਉਣੇ। ਮਦਾਨਾ ਕਹਿਣ ਲੱਗਿਆ, ਪਾਤਸ਼ਾਹ ਜੋ ਆਪਦੀ ਰਜ਼ਾ, ਕਿਰਪਾ ਕਰਕੇ ਇਹ ਤਾਂ ਦੱਸੋ ਕਿ ਆਪ ਹੁਣ ਕਿਸ ਪਾਸੇ ਨੂੰ ਸੇਧ ਕਰੀਏ। ਕਹਿੰਦੇ ਮਰਦਾਨਿਆਂ, ਪਹਿਲਾਂ ਤਾਂ ਰਸਤੇ ਵਿੱਚ ਇੱਕ ਪੀਰ ਨਾਲ ਮਿਲਣਾ। ਕਹਿੰਦੇ ਮਹਾਰਾਜ ਕਿਹਾ ਜਿਹਾ ਕੋਈ? ਕਹਿੰਦੇ ਬੜਾ ਡਾਢਾ ਕਰਾਮਾਤੀ ਪੀਰ ਹੈ, ਦੁਨੀਆਂ ਬਹੁਤ ਦੁਖੀ ਕਰੀ ਹੋਈ ਆ ਉਹਨੇ। ਜਿਸ ਥਾਂ 'ਤੇ ਰਹਿੰਦਾ ਉਹਨੇ ਹੁਕਮ ਕੀਤਾ ਹੋਇਆ ਵੀ ਜਿਹੜਾ ਮੇਰਾ ਮਕਾਨ ਹੈ ਇਹ ਤੋਂ ਉੱਚਾ ਨਹੀਂ ਕਿਸੇ ਨੇ ਵੀ ਬਣਾਉਣਾ, ਹੇਠਾਂ ਰੱਖਣਾ ਹੱਥ ਭਰ, ਅਤੇ ਚਵਾਰਾ ਕਿਸੇ ਨੇ ਨਹੀਂ ਪਾਉਣਾ, ਅਤੇ ਜਿਨ੍ਹਾਂ ਨੇ ਰਹਿਣਾ ਮੈਨੂੰ ਮੰਨ ਕੇ ਰਹਿ ਸਕਦੇ ਹਾਂ, ਜਿਹਨੇ ਨਹੀਂ ਮਰਨਾ ਮੈਂ ਉਜਾੜ ਦੂੰਗਾ ਉਸਨੂੰ। ਕਰਾਮਾਤੀ ਹੈ, ਸ਼ਕਤੀਆਂ ਨੇ ਅਤੇ ਕਾਲੀਆਂ ਸ਼ਕਤੀਆਂ ਉਸਨੇ ਬਸ ਕਰੀਆਂ ਹੋਈਆਂ। ਲੋਕ ਤਰ੍ਹਾਂ ਤਰ੍ਹਾਂ ਕਰਦੇ ਨੇ, ਦਿਨੋਂ ਤਾਂ ਕੋਈ ਨਹੀਂ ਉਹਨੂੰ ਪਿਆਰ ਕਰਦਾ, ਡਰਦੇ ਮਾਰੇ ਉਸ ਦਾ ਆਦਰ ਵੀ ਕਰਦੇ ਨੇ, ਸਤਿਕਾਰ ਵੀ ਕਰਦੇ ਨੇ, ਪਰ ਅੰਦਰੋਂ ਸਾਰੇ ਦੁਖੀ ਨੇ ਉਸ ਤੋਂ। ਕਹਿਣ ਲੱਗੇ ਸੱਚੇ ਪਾਤਸ਼ਾਹ, ਫੇਰ ਨਾ ਆਪਣਾ ਵਾਹ ਪੈ ਜਾਵੇ। ਅੱਗੇ ਸੱਜਣ ਤੋਂ ਮਸਾਂ ਛੁੱਟਿਆ। ਕਹਿੰਦੇ ਮਰਦਾਨਿਆਂ ਘਬਰਾ ਨਾ, ਅੱਗੇ ਜਾ ਕੇ ਤਾਂ ਨਗਰ ਆ ਗਿਆ। ਗੁਰੂ ਮਹਾਰਾਜ ਨੇ ਇੱਕ ਸੋਹਣਾ ਉੱਚਾ ਥਾਂ ਦੇ ਕੇ ਉੱਥੇ ਥਾਂ ਸਾਫ਼ ਕਰਾ ਲਿਆ ਅਤੇ ਉੱਥੇ ਬੈਠ ਗਏ। ਕੀਰਤਨ ਸ਼ੁਰੂ ਹੋ ਗਿਆ, ਹੌਲੀ ਹੌਲੀ ਸੰਗਤ ਜੁੜਨੀ ਸ਼ੁਰੂ ਹੋ ਗਈ। ਦੋ ਆ ਗਏ, ਦਸ ਆ ਗਏ, ਆਲੇ ਦੁਆਲੇ ਦੇ ਪਿੰਡਾਂ ਦੇ ਆਉਣ ਲੱਗੇ। ਜਿਹੜਾ ਇੱਕ ਵਾਰੀ ਆ ਜਾਂਦਾ ਮੁੜ ਕੇ ਨਹੀਂ ਜਾਂਦਾ, ਇੰਨੀ ਖਿੱਚ ਹੈ ਸ਼ਬਦ ਦੀ, ਇੰਨੇ ਬਚਨਾਂ ਦੀ ਮਿਠਾਸ ਹੈ, ਇੰਨੀ ਬਚਨਾਂ ਦਾ ਸਾਫ਼ ਸੁਥਰਾ ਸਮਝਾਉਣ ਦਾ ਤਰੀਕਾ ਹੈ ਕਿ ਹਰ ਬੰਦਾ, ਚਾਹੇ ਛੋਟੀ ਅਕਲ ਵਾਲਾ ਚਾਹੇ ਵੱਡੇ ਤੋਂ ਵੱਡਾ, ਜਿਹੜਾ ਇੱਕ ਵਾਰੀ ਆ ਗਿਆ ਗੁਰੂ ਨਾਨਕ ਦੇ ਕੋਲੋਂ ਜਾਂਦਾ ਨਹੀਂ। ਰੋਜ਼ ਦੇ ਸਤਸੰਗ ਸ਼ੁਰੂ ਹੋ ਗਏ ਅਤੇ ਪੀਰ ਨੂੰ ਵੀ ਪਤਾ ਲੱਗਿਆ ਵੀ ਕੋਈ ਆਇਆ ਇੱਥੇ, ਅਤੇ ਉਹ ਤਾਂ ਦੁਨੀਆਂ ਬਹੁਤ ਆਉਣ ਲੱਗ ਗਈ ਉਹਦੇ ਕੋਲ, ਅਤੇ ਕਿਤੇ ਇੱਥੇ ਹੀ ਆਸਣ ਲਾ ਕੇ ਨਾ ਬੈਠ ਜਾਵੇ। ਅਤੇ ਅਸੀਂ ਸੁਣਿਆ ਵੀ ਕੋਈ ਚਵਾਰਾ ਵੀ ਪਾ ਰਿਹਾ, ਮਕਾਨ ਵੀ ਬਹੁਤ ਉੱਚਾ ਬਣਵਾ ਰਿਹਾ ਅਤੇ ਚਵਾਰਾ ਵੀ ਪਾ ਰਿਹਾ। ਸੋ ਪੀਰ ਚੇਲਿਆਂ ਨੂੰ ਲੈ ਕੇ ਗੁਰੂ ਨਾਨਕ ਦੇ ਪਾਸ ਆ ਜਾਂਦਾ। ਆ ਕੇ ਕਹਿਣ ਲੱਗਿਆ, ਮੈਂ ਸੁਣਿਆ ਤੂੰ ਨਾਨਕ ਪੀਰ ਹੈ, ਤੇਰਾ ਨਾਮ ਮੈਂ ਪਹਿਲਾਂ ਵੀ ਸੁਣਿਆ ਉਹਦੇ ਜਾਂਦਿਆਂ ਤੋਂ। ਜੇ ਇੱਥੇ ਰਹਿਣ ਦਾ ਤੇਰਾ ਖਿਆਲ ਹੈ ਤਾਂ ਤੈਨੂੰ ਅਸੀਂ ਕੋਠਾ ਪਵਾ ਦਿੰਦੇ ਹਾਂ, ਅਤੇ ਸੁਣਿਆ ਤਾਂ ਚਵਾਰਾ ਪਾਉਣਾ। ਮਹਾਰਾਜ ਕਹਿੰਦੇ ਪੀਰ ਜੀ, ਖਬਰ ਨਹੀਂ ਚਵਾਰਾ ਪਾਉਣਾ, ਖਬਰ ਨਹੀਂ ਅਸੀਂ ਚਵਾਰਾ ਢਾਉਣਾ। ਫਕੀਰ ਦਾ ਚਵਾਰਾ ਤਾਂ ਹਰ ਵਕਤ ਪਰਮੇਸ਼ੁਰ ਦੀ ਜੋਤ ਵਿੱਚ ਹੁੰਦਾ, ਸੰਸਾਰ ਦਾ ਚਵਾਰਾ ਜਿਹੜਾ ਉਹ ਕੋਠੇ ਦੇ ਕੋਠਾ ਹੁੰਦਾ। ਕਹਿਣ ਲੱਗੇ ਪੀਰ ਜੀ, ਇਹ ਜਿਹੜਾ ਬੰਦਾ ਹੈ ਨਾ ਮਿੱਟੀ ਤੋਂ ਬਣਿਆ ਹੋਇਆ, ਇਹ ਮਿੱਟੀ ਤੋਂ ਬਣੇ ਹੋਏ ਬੰਦੇ ਨੂੰ ਮਿੱਟੀ ਪਿਆਰੀ ਲੱਗਦੀ ਹੈ, ਜਿੰਨਾ ਵੀ ਇਹਦਾ ਸੰਬੰਧ ਹੈ ਸਭ ਮਿੱਟੀ ਨਾਲ ਹੈ। ਜੇ ਪੁੱਤਰਾਂ ਦਾ ਪਿਆਰ ਹੈ ਇਹ ਵੀ ਮਿੱਟੀ ਦੇ ਬਣੇ ਹੋਏ ਨੇ, ਜੇ ਮਕਾਨਾਂ ਦਾ ਪਿਆਰ ਹੈ ਇਹ ਵੀ ਮਿੱਟੀ ਦੇ ਬਣੇ ਹੋਏ ਨੇ, ਜੇ ਰਿਸ਼ਤੇਦਾਰੀਆਂ ਦਾ ਪਿਆਰ ਹੈ ਇਹ ਵੀ ਮਿੱਟੀ ਦੇ ਬਣੇ ਹੋਏ ਨੇ। ਸਾਰਾ ਸੰਸਾਰ ਮਿੱਟੀ ਵਿੱਚ ਖੇਲਦਾ, ਮਿੱਟੀ ਕਰਕੇ ਹੀ ਦ੍ਰਿਸ਼ਟਮਾਨ ਹੈ, ਮਿੱਟੀ ਦੇ ਵਿੱਚ ਮਿੱਟੀ ਨੂੰ ਪਿਆਰ ਕਰਦਾ, ਸਾਰੀ ਜ਼ਿੰਦਗੀ ਮਿੱਟੀ ਨੂੰ ਕਮਾਉਂਦਾ, ਮਿੱਟੀ ਨੂੰ ਭੋਗਦਾ ਅਤੇ ਮਿੱਟੀ ਵਿੱਚ ਇਹ ਵੱਸਦਾ। ਫਿਰ ਕੀ ਹੁੰਦਾ, ਫਿਰ ਅਖੀਰ ਦੇ ਉੱਤੇ ਜਦੋਂ ਸੱਦਾ ਦਰਗਾਹੀ ਆ ਜਾਂਦਾ ਨਾ ਤਾਂ ਫਿਰ ਮਿੱਟੀ ਨੂੰ ਛੱਡ ਜਾਂਦਾ। ਜਦੋਂ ਮਿੱਟੀ ਨੂੰ ਛੱਡਦਾ ਹੈ ਫਿਰ ਇਹਦਾ ਪਿਆਰ ਮਿੱਟੀ ਵਿੱਚ ਸਾਰੀ ਜ਼ਿੰਦਗੀ ਰਹਿਣ ਕਰਕੇ ਮਿੱਟੀ ਦੇ ਵਿੱਚ ਇਹਦਾ ਪਿਆਰ ਰਹਿ ਜਾਂਦਾ। ਚਵਾਰ ਜਦੋਂ ਫਿਰ ਇਹਦਾ ਚਵਾਰਾ ਜਿਹੜਾ ਉਹ ਪੱਕਾ ਚਵਾਰਾ ਇਹਨੂੰ ਮਿਲ ਜਾਂਦਾ ਕਬਰ ਦਾ, ਪਰ ਸਾਈਂ ਦੀ ਜੋਤ ਵਾਲਾ ਚਵਾਰਾ ਫਕੀਰ ਦਾ ਹੋਇਆ ਕਰਦਾ। ਮਿੱਟੀ ਦਾ ਚਵਾਰੇ ਨਾਲ ਮੋਹ, ਮਿੱਟੀ ਦੇ ਨਾਲ ਪਿਆਰ ਕਰਨ ਵਾਲਿਆਂ ਦਾ ਹੁੰਦਾ। ਕਹਿੰਦੇ ਫਿਰ ਮਿੱਟੀ ਜੇ ਰਹਿਣਾ ਪੈਂਦਾ ਉਸ ਨੂੰ ਇਸ ਤਰ੍ਹਾਂ ਫਰਮਾਨ ਕਰਦੇ
ਮੰਡਪ ਮਾੜੀਆਂ ਉਸਾਰੇ ਸਭ ਤੁਰ ਗਏ, ਕਬਰਾਂ ਵਿੱਚ ਆ ਕੇ ਪੈ ਗਏ।
ਮਿੱਟੀ ਚੋਂ ਪੈਦਾ ਹੋਏ, ਮਿੱਟੀ ਦਾ ਸਰੀਰ ਧਾਰਨ ਕਰਿਆ, ਮਿੱਟੀ ਦੀ ਮਰੋਲੀ ਵਿੱਚ ਰਹੇ ਸਾਰੀ ਜ਼ਿੰਦਗੀ, ਮਿੱਟੀ ਕਮਾਉਂਦੇ ਰਹੇ, ਮਿੱਟੀ ਨਾਲ ਪਿਆਰ ਪਿਆ, ਮਿੱਟੀ ਭੋਗਦੇ ਰਹੇ, ਮਿੱਟੀ 'ਚ ਵੱਸਦੇ ਰਹੇ, ਮਿੱਟੀ ਨੂੰ ਛੱਡ ਕੇ ਫਿਰ ਮਿੱਟੀ ਵਿੱਚ ਜਾ ਕੇ ਲੰਮੇ ਪਏ, ਕਿਉਂਕਿ ਉਹਦੇ ਪਿਆਰ ਨੇ ਮਿੱਟੀ ਤੋਂ ਬਾਹਰ ਨਿਕਲ ਨਹੀਂ ਦਿੱਤਾ। ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ, ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾਂ ਗੜ੍ਹ ਅਤੀਮ ਬਣ ਗਏ ਹੁਣ ਕੋਈ ਪਾਸਾ ਦਵਾਉਣ ਵਾਲਾ ਨਹੀਂ ਹੈ। ਫਰੀਦਾ ਕੋਠੇ ਮੰਡਪ ਮਾਰੀਆਂ ਉਸਾਰਦੇ ਵੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ, ਕੂੜੇ ਸੌਦੇ ਕਰਕੇ ਕਬਰਾਂ 'ਚ ਆ ਕੇ ਪੈ ਗਏ। ਕਿੱਥੇ ਗਿਆ ਮਾਲ, ਕਿੱਥੇ ਗਈਆਂ ਜ਼ਮੀਨਾਂ, ਕਿੱਥੇ ਗਏ ਘਰ ਜਿਹੜੇ ਛਲ ਕਰਕੇ ਕਪਟ ਕਰਕੇ ਧੋਖੇ ਕਰਕੇ ਖੋਏ ਸੀ, ਦੂਜਿਆਂ ਦੇ ਦੱਬੇ ਸੀ ਦਵਾਏ ਸੀ, ਨਾਲ ਤਾਂ ਆਇਆ ਨਹੀਂ ਕੋਈ ਵੀ ਤੇਰੇ। ਕੂੜਾ ਸੌਦਾ ਕਰਕੇ ਜ਼ਰੂਰ ਇਹ ਹੈਗਾ ਕਿ ਸੌਦੇ ਝੂਠੇ ਸੌਦੇ ਕਰਕੇ ਚਲੇ ਗਏ, ਘਾਟੇ ਦਾ ਵਣਜ ਕਰਕੇ ਪੈ ਗਏ। ਕਿੱਥੇ ਆ ਗਏ ਕਹਿੰਦੇ ਕਬਰਾਂ 'ਚ। ਤੇ ਸੰਸਾਰ ਅੰਦਰ ਪੀਰ ਜੀ ਕੋਈ ਰਹਿੰਦਾ ਨਹੀਂ, ਨਾ ਕੋਈ ਰਿਹਾ ਨਾ ਕਿਸੇ ਨੇ ਰਹਿਣਾ, ਕਿੱਥੇ ਬੈਠਣਾ ਕਿਸੇ ਨੇ ਬਈ ਰਹਿਣਾ, ਬਾਰੀ ਆਈ ਤੁਰ ਜਾਵਾ, ਬੈਠਣਾ ਕਿਸੇ ਨੇ ਰਹਿਣਾ, ਬਾਰੀ ਆਈ ਤੁਰ ਜਾਵਾ। ਪੀਰ ਬਣ ਕੇ, ਫਕੀਰ ਬਣ ਕੇ, ਦਰਵੇਸ਼ ਬਣ ਕੇ, ਸੰਨਿਆਸੀ ਬਣ ਕੇ, ਜੋਗੀ ਬਣ ਕੇ ਇੱਕ ਸੰਸਾਰ ਛੱਡਿਆ, ਦੂਜਾ ਨਵਾਂ ਰਚ ਲਿਆ ਡੇਰਿਆਂ ਦੇ ਰੂਪ ਦੇ ਅੰਦਰ।